सतनाम श्री वाहिगुरु पाव सुहावे जांतो तिर जुल दे शीस सुहावा चरनी मुख सुहावा जांतो जस गावे जियो पया तो शरनी तैंडे बंदस मैं कोई ना डिठा तू नानक मन पाणा कोल कमाई तिस मित्र विचोले जै मिल कंत पिछाणा तुमरे शरण तुम्हारी आसा तुम ही सज्जन सुहेले राखो राखण हार दयाला नानक करके गोले शहनशाहे हर दो आलम साहेबे कमाल धन धन साहेब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सत्संगियो करो रसना पवित्र आओ गज के फतेह बुलाओ जी वाहिगुरु जी का खालसा वाहिगुरु जी की फतेह। सतगुरु जी दी अपार बख्शिश रहमत हुई है जो अज फिर संगतां दी सेवा विच पवित्र बाणी महान संत भगत कबीर जी दी उन्हां दे पावन श्लोकां दी जो विचार प्रारंभ कीती है अज सतगुरु जी ने सुभाग बख्शिश कीता है कि कबीर जी दे पावन श्लोक दी विचार आप जी दे समक्ष भेंट करां। सतगुरु जी आप ही सिर ते हाथ रख के अंदर दा टिकाओ बख्शिश करके विचार करवा लैण, नहीं ते साडे मनुखां दे वस दी गल नहीं। तू सुल्तान कहां हो मियां तेरी कमण बढ़ाई जो तू दे सो कहां स्वामी मैं मूर्ख कहण ना जाए। ये मालिक आप ही कृपा करके विचार करवा लैण। तो पेशतर मैं ये पावन श्लोक आप जी दे सामने रखा। एक बारी प्यार नाल उच्चारण करो जी सतनाम श्री वाहे गुरु साहिब जी। फिर उच्चारण करिए जी सतनाम श्री वाहे गुरु साहिब जी। वाहे गुरु जी सतनाम श्री वाहे गुरु। कबीर दीन गवाया दुनी स्यों दुनी ना चाली साथ पाए कुहाड़ा मारिया गाफिल अपने हाथ पाए कुहाड़ा मारिया गाफिल अपने हाथ। गुरु सवारियो कबीर जी आज बख्शिश कर रहे ने इस जगत विच दोवे चीजां दी सांझ है ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਦੀਨ ਵੀ ਚਾਹੀਦਾ ਅਤੇ ਦੁਨੀ ਵੀ ਚਾਹੀਦਾ, ਦੋਹਾਂ ਦੀ ਲੋੜ ਹੈ। ਇੱਥੇ ਦੀਨ ਦੀ ਵੀ ਲੋੜ ਹੈ ਅਤੇ ਦੁਨੀ ਦੀ ਵੀ ਲੋੜ ਹੈ, ਕਿਉਂਕਿ ਜੇ ਤਨ ਨੂੰ ਖੁਰਾਕ ਚਾਹੀਦੀ ਹੈ ਅਤੇ ਮਨ ਨੂੰ ਵੀ ਖੁਰਾਕ ਚਾਹੀਦੀ ਹੈ, ਦੋਨਾਂ ਨੂੰ ਚਾਹੀਦੀ ਹੈ। ਮਨ ਦੀ ਜੇ ਤਨ ਦੀ ਖੁਰਾਕ ਭੋਜਨ ਹੈ ਅਤੇ ਮਨ ਦੀ ਖੁਰਾਕ ਭਜਨ ਹੈ, ਦੋਨਾਂ ਦੀ ਜ਼ਰੂਰਤ ਹੈ। ਔਰ ਹਕੀਕਤ ਇਹ ਹੈ ਕਿ ਇਹ ਦੋਵੇਂ ਖੁਰਾਕਾਂ ਰੋਜ਼ ਚਾਹੀਦੀਆਂ ਨੇ। ਤਨ ਨੂੰ ਖੁਰਾਕ ਵੀ ਰੋਜ਼ ਚਾਹੀਦੀ ਹੈ, ਕਿਉਂ? ਕਿਉਂਕਿ ਬਾਬਾ ਜੀ ਕਹਿੰਦੇ ਨੇ ਸਾਢੇ ਤ੍ਰੈ ਮਨ ਦੇਵਰੀ ਚੱਲੈ ਪਾਣੀ ਅੰਨ। ਮਨੁੱਖ ਨਾ ਭੋਜਨ ਤੋਂ ਬਗੈਰ ਰਹਿ ਸਕਦਾ, ਨਾ ਪਾਣੀ ਤੋਂ ਬਗੈਰ ਰਹਿ ਸਕਦਾ। ਦੋਵੇਂ ਚੀਜ਼ਾਂ ਹੋਣ ਤੇ ਇਹ ਤਨ ਜਿਹੜਾ ਇਹ ਚੱਲਦਾ। ਇਸੇ ਤਰ੍ਹਾਂ ਹੀ ਮਨ ਦੀ ਖੁਰਾਕ ਭਜਨ ਹੈ। ਜੇ ਤਨ ਨੂੰ ਖੁਰਾਕ ਰੋਜ਼ ਚਾਹੀਦੀ ਹੈ ਤੇ ਮਨ ਨੂੰ ਖੁਰਾਕ ਵੀ ਰੋਜ਼ ਹੀ ਚਾਹੀਦੀ ਹੈ। ਮਨ ਨੂੰ ਖੁਰਾਕ ਚਾਹੀਦੀ ਹੈ, ਇਹ ਗੱਲ ਵੱਖਰੀ ਹੈ ਕਿ ਮਨੁੱਖ ਦਾ ਇੱਕ ਸੁਭਾਅ ਹੈ ਕਿ ਅਸੀਂ ਇਹ ਕਹਿ ਦਿੰਦੇ ਹਾਂ ਕਈ ਵਾਰੀ ਕਿ ਆਹ ਜਿਹੜਾ ਪਾਠ ਹੈ ਨਾ ਤੁਸੀਂ 40 ਦਿਨ ਕਰਨਾ ਹੈ। 40 ਦਿਨਾਂ ਤੋਂ ਬਾਅਦ ਕੀ ਇਸ ਮਨ ਨੂੰ ਖੁਰਾਕ ਦੀ ਲੋੜ ਨਹੀਂ? ਜੇ ਤਨ ਨੂੰ ਰੋਜ਼ ਖੁਰਾਕ ਚਾਹੀਦੀ ਹੈ ਤੇ ਮਨ ਨੂੰ ਵੀ ਰੋਜ਼ ਚਾਹੀਦੀ ਹੈ। ਤਨ ਦੀ ਖੁਰਾਕ ਭੋਜਨ ਹੈ, ਮਨ ਦੀ ਖੁਰਾਕ ਭਜਨ ਹੈ। ਪਰ ਜਦੋਂ ਤਨ ਦੀ ਖੁਰਾਕ ਲੈਣੀ ਹੈ ਉਦੋਂ ਕਦੇ ਗਿਣਤੀ ਨਹੀਂ, ਪਰ ਮਨ ਦੀ ਖੁਰਾਕ ਵੇਲੇ ਮਨੁੱਖ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਂਦਾ ਹੈ। ਦੂਸਰੀ ਬੇਨਤੀ, ਜੇ ਕਿਤੇ ਤਨ ਨੂੰ ਭੋਜਨ ਦੀ ਭੁੱਖ ਨਾ ਲੱਗੇ ਤੇ ਕਹਿ ਦਿੱਤਾ ਜਾਂਦਾ ਕਿ ਇਹ ਤਨ ਰੋਗੀ ਹੈ, ਇਹਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਸਿਆਣਾ ਵੈਦ ਇਹ ਹੀ ਪੁੱਛਦਾ ਕਿ ਭੁੱਖ ਕਿੰਨੀ ਕੁ ਲੱਗਦੀ ਹੈ, ਪਤਾ ਲੱਗ ਜਾਂਦਾ ਕਿ ਇਹ ਤਨ ਰੋਗੀ ਹੈ, ਇਹਨੂੰ ਭੋਜਨ ਦੀ ਭੁੱਖ ਨਹੀਂ ਲੱਗ ਰਹੀ। ਪਰ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਉਹ ਤਨ ਕਰਕੇ ਰੋਗੀ ਨੇ। ਕੁਝ ਉਹ ਵੀ ਨੇ ਜਿਨ੍ਹਾਂ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ, ਔਰ ਜਿਨ੍ਹਾਂ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਬਹੁਤਾਤ ਵਿੱਚ ਲੋਕ ਐਸੇ ਨੇ ਜਿਨ੍ਹਾਂ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ। ਕਾਰਨ ਕੀ ਹੈ ਕਿ ਉਹ ਮਨ ਕਰਕੇ ਰੋਗੀ ਨੇ। ਤਨ ਨੂੰ ਭੁੱਖ ਨਾ ਲੱਗੇ ਤਨ ਰੋਗੀ ਹੈ, ਮਨ ਨੂੰ ਭੁੱਖ ਨਾ ਲੱਗੇ ਤੇ ਮਨ ਰੋਗੀ ਹੈ। ਕੋਈ ਵਿਰਲੇ ਨੇ ਜਿਨ੍ਹਾਂ ਨੂੰ ਇਹ ਭੁੱਖ ਲੱਗ ਜਾਏ, ਸਾਚੇ ਨਾਮ ਕੀ ਲੱਗੈ ਭੁੱਖ, ਉਤ ਭੁੱਖ ਹੈ ਖਾਏ ਚੱਲੀਏ ਦੁੱਖ। ਕਾਰਨ ਕੀ ਹੈ? ਹੁਣ ਤਨ ਦੇ ਰੋਗੀ ਘੱਟ ਨੇ, ਮਨ ਦੇ ਰੋਗੀ ਬਹੁਤ ਜ਼ਿਆਦਾ ਨੇ, ਇਹਦਾ ਕਾਰਨ ਹਕੀਕਤ ਇਹ ਹੈ ਕਿ ਮਨੁੱਖ ਦੀ ਅੰਦਰ ਦੀ ਚਾਹਤ ਭਜਨ ਨਹੀਂ ਹੈ, ਕੇਵਲ ਭੋਜਨ ਹੈ। ਅੰਦਰ ਚਾਹਤ ਹੀ ਨਹੀਂ ਹੈ ਭਜਨ ਦੀ, ਤੇ ਭੁੱਖ ਕਿਵੇਂ ਪੈਦਾ ਹੋ ਜਾਏ? ਹੁਣ ਜੇ ਭੁੱਖ ਨਹੀਂ ਲੱਗੀ ਤੇ ਸੱਚ ਜਾਣਿਓ ਬੰਦੇ ਨੂੰ 36 ਪ੍ਰਕਾਰ ਦਾ ਭੋਜਨ ਉਹਦੇ ਅੱਗੇ ਰੱਖ ਦਿਓ, ਪਰ ਜੇ ਭੁੱਖ ਨਹੀਂ ਨਾ ਲੱਗੀ ਉਹ 36 ਪ੍ਰਕਾਰ ਦਾ ਭੋਜਨ ਵੀ ਉਹਨੂੰ ਸਵਾਦ ਨਹੀਂ ਲੱਗੇਗਾ। ਪਰ ਜੇ ਕਿਤੇ ਭੁੱਖ ਲੱਗੀ ਹੋਵੇ ਫਿਰ ਭਾਵੇਂ ਤੁਸੀਂ ਰੁੱਖਾ ਮਿੱਸਾ ਵੀ ਅੱਗੇ ਰੱਖ ਦਿਓ, ਉਹ ਵੀ ਬੜਾ ਸਵਾਦੀ ਲੱਗਦਾ। ਬਾਬਾ ਜੀ ਕਹਿੰਦੇ ਨੇ ਫਰੀਦਾ ਰੋਟੀ ਮੇਰੀ ਕਾਠ ਦੀ, ਲਾਵਣ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਰੋਟੀ ਮੇਰੀ ਕਾਠ ਦੀ ਰੋਟੀ, ਭਾਵ ਕਿ ਇੱਕ ਤਾਂ ਉਹ ਹੁੰਦੇ ਨਾ, ਅਸੀਂ ਤਾਜ਼ਾ ਪ੍ਰਸ਼ਾਦਾ ਸਾਨੂੰ ਚਾਹੀਦਾ, ਉਹ ਹੀ ਸਵਾਦ ਲੱਗਦਾ ਜਿਹੜਾ ਤਵੇ ਤੋਂ ਲਹਿੰਦਾ ਮਿਲ ਜਾਏ। ਇੱਕ ਪ੍ਰਸ਼ਾਦਾ ਉਹ ਹੁੰਦਾ ਜਿਹੜਾ ਤੀਜੇ ਦਿਨ ਦਾ ਪਿਆ ਹੋਇਆ, ਉਹ ਸਖਤ ਵੀ ਹੋ ਗਿਆ ਪਰ ਉਹ ਵੀ ਮੈਨੂੰ ਸਵਾਦ ਲੱਗਦਾ, ਕਿਉਂ, ਇਹਦਾ ਕੀ ਕਾਰਨ ਹੈ? ਬਾਬਾ ਜੀ ਕਹਿੰਦੇ ਨੇ ਲਾਵਣ ਮੇਰੀ ਭੁੱਖ। ਇੱਥੇ ਉਚਾਰਨ ਲਾਵਣ ਨਹੀਂ, ਕਈ ਤੇ ਉਚਾਰਨ ਕਰਦੇ ਨੇ ਕਿ ਲਾਵਣ ਮੇਰੀ ਭੁੱਖ, ਨਹੀਂ, ਲਾਵਣ, ਲਾਵਣ ਤੋਂ ਭਾਵ ਹੁੰਦਾ ਜਿਵੇਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਨਾ, ਤੇ ਕੋਈ ਦਾਲ ਦੇ ਨਾਲ ਲਾ ਕੇ ਪ੍ਰਸ਼ਾਦਾ ਛਕਦਾ ਹੈ, ਕੋਈ ਸਬਜ਼ੀ ਨਾਲ ਲਾ ਕੇ ਪ੍ਰਸ਼ਾਦਾ ਛਕਦਾ ਹੈ, ਉਸ ਨੂੰ ਕਹਿੰਦੇ ਨੇ ਲਾਵਣ। ਤੇ ਬਾਬਾ ਜੀ ਕਹਿੰਦੇ ਨੇ ਕਿ ਮੇਰੀ ਭੁੱਖ ਹੀ ਮੇਰਾ ਲਾਵਣ ਹੈ, ਮੈਨੂੰ ਹੋਰ ਲਾਵਣ ਦੀ ਲੋੜ ਨਹੀਂ ਜਿਹਦੇ ਨਾਲ ਮੈਨੂੰ ਸਵਾਦ ਲੱਗੇ। ਇਹਦਾ ਮਤਲਬ ਇਹ ਹੋਇਆ ਕਿ ਭੁੱਖ ਲੱਗੀ ਹੋਵੇ ਤੇ ਪ੍ਰਸ਼ਾਦਾ ਭਾਵੇਂ ਰੁੱਖਾ ਮਿੱਸਾ ਹੀ ਹੋਵੇ ਨਾ, ਉਹ ਵੀ ਬੜਾ ਆਨੰਦਮਈ ਬਣ ਜਾਂਦਾ ਹੈ, ਕਿਉਂਕਿ ਅੰਦਰ ਭੁੱਖ ਹੈ। ਜਿਹਨੂੰ ਨਹੀਂ ਭੁੱਖ ਲੱਗਦੀ ਉਹ ਤਨ ਕਰਕੇ ਰੋਗੀ ਹੈ, ਤੇ ਜਿਨ੍ਹਾਂ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ, ਬਹੁਤਾਤ ਵਿੱਚ ਐਸੇ ਨੇ ਜਿਹੜੇ ਮਨ ਕਰਕੇ ਰੋਗੀ ਨੇ। ਮਨ ਨੂੰ ਵੀ ਖੁਰਾਕ ਚਾਹੀਦੀ ਹੈ, ਤਨ ਨੂੰ ਵੀ ਖੁਰਾਕ ਚਾਹੀਦੀ ਹੈ। ਔਰ ਮੈਂ ਫਿਰ ਬੇਨਤੀ ਕਰਾਂ ਕਿ ਮਨੁੱਖ ਦੇ ਅੰਦਰ ਮਨ ਦੀ ਖੁਰਾਕ ਦੀ ਚਾਹਤ ਹੀ ਨਹੀਂ, ਕੇਵਲ ਚਰਚਾ ਹੈ, ਚਾਹਤ ਨਹੀਂ ਹੈ। ਚਾਹਤ ਨਾ ਹੋਵੇ ਤੇ ਗੱਲ ਨਹੀਂ ਬਣੇਗੀ। ਮਨੁੱਖ ਦੇ ਅੰਦਰ ਪਦਾਰਥਾਂ ਦੀ ਮੰਗ ਹੈ, ਪ੍ਰਭੂ ਦੀ ਮੰਗ ਹੈ ਹੀ ਕੋਈ ਨਹੀਂ। ਧਨ ਚਾਹੀਦਾ, ਧਰਮ ਨਹੀਂ ਚਾਹੀਦਾ, ਕਿਉਂ, ਕਿਉਂਕਿ ਧਨ ਦੀ ਅੰਦਰ ਭੁੱਖ ਹੈ, ਧਰਮ ਦੀ ਤੇ ਭੁੱਖ ਹੈ ਹੀ ਕੋਈ ਨਹੀਂ। ਪਰ ਹਕੀਕਤ ਵਿੱਚ ਜੋ ਧਰਮ ਤੇ ਧਨ, ਇਹ ਦੋਵੇਂ ਚਾਹੀਦੇ ਨੇ। ਜੇ ਧਨ ਨਾ ਹੋਵੇ ਤਾਂ ਵੀ ਗੱਲ ਨਹੀਂ ਬਣਦੀ, ਪਰ ਜੇ ਧਰਮ ਨਾ ਹੋਵੇ ਫਿਰ ਵੀ ਗੱਲ ਨਹੀਂ ਬਣਦੀ। ਧਰਮ ਕੀ ਹੈ? ਸੱਚ ਹੈ, ਏਕੋ ਧਰਮ ਦ੍ਰਿੜੈ ਸੱਚ ਕੋਈ, ਸੱਚ ਧਰਮ ਹੈ। ਬਹੁਤਾਤ ਵਿੱਚ ਲੋਕੀ ਅੱਜ ਸੱਚ ਨਾਲੋਂ ਟੁੱਟ ਗਏ, ਧਰਮ ਨਾਲੋਂ ਟੁੱਟ ਗਏ, ਕੇਵਲ ਮਾਇਆ ਦਾ ਪਸਾਰਾ, ਮਾਇਆ ਦੇ ਪਿੱਛੇ ਦੌੜ ਪਏ। ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਕਹਿੰਦੇ ਨੇ ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਇੱਥੇ ਦੇਣ ਵੀ ਚਾਹੀਦਾ ਤੇ ਦੁਨੀ ਵੀ ਚਾਹੀਦੀ ਹੈ। ਬਹੁਤਾਤ ਵਿੱਚ ਦੁਨੀ ਦੇ ਵਾਜੇ ਤੇ ਵੱਜਦੇ ਵੇਖੇ ਜਾਂਦੇ ਨੇ, ਦੇਣ ਦੇ ਨਹੀਂ, ਕਿਉਂਕਿ ਦੇਣ ਦੀ ਮੰਗ ਨਹੀਂ ਹੈ। ਦੇਣ ਕੀ ਹੈ? ਧਰਮ। ਧਰਮ ਕੀ ਹੈ? ਸੱਚ। ਤੇ ਬਾਬਾ ਜੀ ਤੇ ਕਹਿੰਦੇ ਨੇ ਕਿ ਧਰਮ ਪੰਖ ਕਰ ਉੱਡ ਗਿਆ, ਧਰਮ ਤੇ ਖੰਭ ਲਾ ਕੇ ਉੱਡ ਗਿਆ, ਕਿਉਂਕਿ ਅੰਦਰ ਕੇਵਲ ਮੰਗ ਧਨ ਦੀ ਹੈ, ਮੰਗ ਦੁਨੀ ਦੀ ਹੈ, ਧਰਮ ਦੀ ਮੰਗ ਕੋਈ ਨਹੀਂ, ਦੇਣ ਦੀ ਮੰਗ ਕੋਈ ਨਹੀਂ। ਪਰ ਰੱਬ ਦੇ ਪਿਆਰੇ ਕਹਿੰਦੇ ਨੇ ਨਹੀਂ, ਮੈਨੂੰ ਤੇ ਦੋਵੇਂ ਚੀਜ਼ਾਂ ਹੀ ਚਾਹੀਦੀਆਂ ਨੇ, ਧਨ ਵੀ ਚਾਹੀਦਾ ਹੈ ਤੇ ਧਰਮ ਵੀ ਚਾਹੀਦਾ ਹੈ। ਇੱਕ ਬੜਾ ਪਿਆਰਾ ਬਚਨ ਆਉਂਦਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅਜੇ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਹੋਏ, ਬਹੁਤ ਵਾਰੀ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਗਏ। ਇਤਿਹਾਸ ਨੇ ਦੱਸਿਆ ਕਿ 21 ਵਾਰ ਗੰਗਾ ਦਾ ਇਸ਼ਨਾਨ ਕਰਨ ਲਈ ਗਏ। ਇੱਕ ਸਾਧੂ ਜਿਹੜਾ ਕਿ ਜੋਤਿਸ਼ ਨੂੰ ਜਾਣਦਾ ਸੀ, ਉਸਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵੇਖਿਆ ਤੇ ਕਹਿਣ ਲੱਗਾ ਕਿ ਇਹਨਾਂ ਦੇ ਚਰਨਾਂ ਵਿੱਚ ਪਦਮ ਹੈ, ਉਹਨਾਂ ਦੇ ਇੱਕ ਚਰਨ ਵਿੱਚ ਪਦਮ ਸੀ। ਹੁਣ ਜਿਹੜੇ ਰੇਖਾਵਾਂ ਦਾ ਗਿਆਨ ਰੱਖਦੇ ਨੇ ਨਾ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ। ਦੋ ਤਰ੍ਹਾਂ ਦਾ ਜੋਤਿਸ਼ ਗਿਆਨ ਹੈ, ਇੱਕ ਗਣਿਤ ਦਾ, ਇੱਕ ਰੇਖਾਵਾਂ ਦਾ ਗਿਆਨ। ਕਈ ਗਣਿਤ ਦਾ ਅੰਦਾਜ਼ਾ ਲਾਉਂਦੇ ਨੇ ਤਾਰਿਆਂ ਤੋਂ, ਗ੍ਰਹਿਆਂ ਤੋਂ ਅੰਦਾਜ਼ਾ ਲਾਉਂਦੇ ਨੇ, ਜਿਹੜੇ ਰਾਸ਼ੀਫਲ ਦੱਸਦੇ ਨੇ। ਖੈਰ ਮੈਂ ਬੇਨਤੀ ਕਰਾਂ, ਉਸਨੇ ਚਰਨ ਵੇਖਿਆ ਅਤੇ ਕਹਿ ਦਿੱਤਾ ਕਿ ਮਹਾਂਪੁਰਸ਼ੋ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਕਿਸੇ ਬਹੁਤ ਵੱਡੀ ਪਦਵੀ ਦੇ ਮਾਲਕ ਬਣਨਾ ਹੈ। ਉਹ ਦਿਨ ਦੂਰ ਨਹੀਂ ਜਿਸ ਦਿਨ ਤੁਸੀਂ ਜਾਂ ਤੇ ਚੱਕਰਵਰਤੀ ਰਾਜੇ ਹੋਵੋਗੇ ਜਾਂ ਬਹੁਤ ਵੱਡੀ ਪਦਵੀ ਦੇ ਤੁਸੀਂ ਮਾਲਕ ਬਣੋਗੇ। ਬਾਬਾ ਅਮਰਦਾਸ ਕਹਿਣ ਲੱਗੇ, ਚਲੋ ਕੋਈ ਗੱਲ ਨਹੀਂ, ਜਿਵੇਂ ਉਹ ਮਾਲਕ ਦੀ ਰਜ਼ਾ। ਪਰ ਨਾਲ ਹੀ ਪੰਡਿਤ ਜੀ ਨੇ ਇੱਕ ਹੋਰ ਵੀ ਸਵਾਲ ਕਰ ਦਿੱਤਾ। ਕਹਿਣ ਲੱਗੇ, ਜੇ ਤੁਹਾਨੂੰ ਇਹ ਦਾਤ, ਇਹ ਪਦਵੀ ਮਿਲ ਜਾਏ ਤੇ ਫਿਰ ਮੈਨੂੰ ਭੁੱਲੋਗੇ ਤੇ ਨਹੀਂ? ਸਾਹਿਬ ਕਹਿਣ ਲੱਗੇ, ਨਹੀਂ ਪੰਡਿਤ ਜੀ, ਐਸੀ ਕੋਈ ਗੱਲ ਨਹੀਂ। ਕਹਿਣ ਲੱਗੇ, ਫਿਰ ਜੋ ਮੈਂ ਮੰਗਾਂਗਾ ਤੁਸੀਂ ਮੈਨੂੰ ਦੇ ਵੀ ਦਿਓਗੇ? ਯਾਦ ਰੱਖਿਓ। ਸਾਹਿਬ ਕਹਿਣ ਲੱਗੇ, ਕੋਈ ਗੱਲ ਨਹੀਂ ਪੰਡਿਤ ਜੀ, ਤੁਸੀਂ ਜੋ ਮੰਗੋਗੇ ਮਿਲੇਗਾ। ਸਮਾਂ ਨਿਕਲਦਾ ਗਿਆ। ਐਸਾ ਵੀ ਸਮਾਂ ਆ ਗਿਆ ਕਿ ਜਦੋਂ ਧੰਨ ਗੁਰੂ ਅਮਰਦਾਸ ਜੀ ਬਣ ਗਏ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੋਹਣੇ ਬਸਤਰ ਪਵਾ ਕੇ, ਸਿੰਘਾਸਨ ਤੇ ਬਿਠਾ ਕੇ, ਜਿਹੜਾ ਸੀਸ ਰੋਜ਼ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਝੁਕਦਾ ਸੀ ਬਾਬਾ ਅਮਰਦਾਸ ਦਾ, ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸੀਸ ਝੁੱਕ ਗਿਆ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਤੇ। ਰਸਨਾ ਤੋਂ ਇਹ ਬੋਲ ਕਹੇ, ਕਹਿਣ ਲੱਗੇ, ਅਮਰਦਾਸ ਨਿਮਾਣਿਆਂ ਦਾ ਮਾਣ, ਅਮਰਦਾਸ ਨਤਾਣਿਆਂ ਦਾ ਤਾਣ, ਅਮਰਦਾਸ ਨਿਓਟਿਆਂ ਦੀ ਓਟ, ਅਮਰਦਾਸ ਨਿਆਸਰਿਆਂ ਦਾ ਆਸਰਾ, ਅਮਰਦਾਸ ਨਗੱਤਿਆਂ ਦੀ ਗੱਤ, ਅਮਰਦਾਸ ਨਪੱਤਿਆਂ ਦੀ ਪੱਤ, ਅਮਰਦਾਸ ਨਤਿਰਿਆਂ ਦੀ ਧਿਰ। 12 ਵਾਰ ਦਿੱਤੇ ਮੇਰੇ ਪਾਤਸ਼ਾਹ ਜੀ ਨੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਬਖਸ਼ਿਸ਼ਾਂ ਕਰੀ ਗਏ ਆਪਣੀ ਰਸਨਾ ਤੋਂ। ਕੁਝ ਸਮਾਂ ਨਿਕਲਿਆ ਤੇ ਇਹ ਪੰਡਿਤ ਜੀ ਇਹ ਵੀ ਆਏ ਪਾਵਨ ਦਰਬਾਰ ਅੰਦਰ। ਵੇਖਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਿੰਘਾਸਨ ਤੇ ਬਿਰਾਜਮਾਨ ਨੇ, ਜਾ ਕੇ ਨਮਸਕਾਰ ਕੀਤੀ, ਉਹਨੇ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਤੁਸੀਂ ਮੈਨੂੰ ਪਹਿਚਾਣ ਲਿਆ? ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਹਾਂ ਪੰਡਿਤ ਜੀ ਪਹਿਚਾਣ ਲਿਆ। ਫਿਰ ਤੁਹਾਨੂੰ ਵਚਨ ਵੀ ਯਾਦ ਹੋਵੇਗਾ। ਸਾਹਿਬ ਜੀ ਮੁਸਕਰਾ ਪਏ, ਕਹਿਣ ਲੱਗੇ, ਹਾਂ ਪੰਡਿਤ ਜੀ ਵਚਨ ਵੀ ਯਾਦ ਹੈ। ਫਿਰ ਕਹਿਣ ਲੱਗੇ, ਮੈਂ ਕਿਹਾ ਸੀ ਜੋ ਮੰਗਾਂਗਾ ਮਿਲੇਗਾ, ਤੁਸੀਂ ਕਿਰਪਾ ਕਰੋਗੇ? ਸਾਹਿਬ ਕਹਿਣ ਲੱਗੇ, ਮੰਗੋ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਕਦੇ ਕੋਈ ਖਾਲੀ ਨਹੀਂ ਜਾਂਦਾ, ਜੋ ਮੰਗੋਗੇ ਤੁਹਾਨੂੰ ਮਿਲੇਗਾ। ਹੁਣ ਸਿਆਣਾ ਪੰਡਿਤ ਹੈ ਤੇ ਸੋਚ ਵਿੱਚ ਪੈ ਗਿਆ ਕਿ ਹੁਣ ਮੰਗਣਾ ਤੇ ਕੀ ਮੰਗਾਂ। ਖਿਆਲ ਕਰਿਓ, ਮੰਗਣ ਦੀ ਵੀ ਜਾਚ ਕਿਸੇ ਵਿਰਲੇ ਨੂੰ ਆਉਂਦੀ ਹੈ। ਇੱਕ ਅਦੀਬ ਦਾ ਬੜਾ ਪਿਆਰਾ ਕਥਨ ਹੈ, ਉਹ ਕਹਿੰਦੇ ਨੇ, ਦਾਤੇ ਨੂੰ ਤੇ ਚਾ ਰਹਿੰਦਾ ਹੈ, ਦਾਤਾਂ ਵਰਤਾਉਣ ਦਾ ਸਾਨੂੰ ਹੀ ਨਹੀਂ ਚੱਜ ਆਉਂਦਾ, ਝੋਲੀਆਂ ਫੈਲਾਉਣ ਦਾ, ਸਾਨੂੰ ਕਿਤੇ ਝੋਲੀ ਫੈਲਾਉਣ ਦੀ ਜਾਚ ਆ ਜਾਏ, ਉਹ ਤੇ ਰਹਿਮਤਾਂ ਵਰਤਾਉਂਦਾ ਹੀ ਰਹਿੰਦਾ। ਪੰਡਿਤ ਜੀ ਸੋਚ ਵਿੱਚ ਪੈ ਗਏ ਕਿ ਹੁਣ ਕੀ ਮੰਗਾਂ ਮੈਂ, ਮੰਗਣਾ ਤੇ ਬੜਾ ਗਹਿਰਾ ਸੋਚਣਾ ਪਏਗਾ। ਜਿਵੇਂ ਪਾਤਸ਼ਾਹ ਜੀ ਕਹਿੰਦੇ ਨੇ ਨਾ ਕਿ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ। ਹੁਣ ਇੱਥੇ ਕਹਿਣ ਲੱਗੇ, ਪੰਡਿਤ ਜੀ ਮੰਗੋ ਤੇ ਜੋ ਮੰਗ ਮੰਗੀਏ ਨਾ ਉਸ ਨੂੰ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤਾ ਹੈ। ਉਹ ਮੰਗ ਕਿਹੜੀ ਸੀ? ਕਹਿਣ ਲੱਗੇ, ਨਾਮ ਦੇਵੇ ਧਨ ਦੇ न जन को तन बेहोन जग जग ना जन जग ना सहाए नाम देवे तन दे न जन को तन बेहोन जन जग ना सहाए जे तन देवे नाम न देवे नाम बिना जन जमपुर जाए तो पे कहीं नहीं बने आवे ज्यों पावे त्यों बणत बनाए गुरु अमरदास तेजो के नंदन दोनों निर्मल पंथ चलाए। कहन लगे नाम दे धन दे ना जन को जे नाम दे देवे ते धन कोल ना होवे धन विहून जन जग ना सहाए धन तो हीणा बंदा जेड़ा ओ भी जगत विच शोभा नहीं पा सकदा। धन कोल ना ना होवे भावें जिन्ना मर्जी सियाणा बंदा है जे उहदे कोल धन नहीं उहदी कोई गल सुन लई तैयार नहीं हुंदा। एक अदीब ने बड़ा प्यारा वचन कहा वो कहिंदे ने गरीब जो साची कहे ताए ना माने कोई। गरीब बंदा होवे ना जी ते वो भावें किड्डी उच्ची गल किन्नी सच्ची गल करदा होवे उहदी गल सुन लई तैयार नहीं कहणगे एवें इह ते झखा मारदा फिरदा इहनूं की पता है। कारण की है कि उहदे कोल पैसा कोई नहीं उहदे कोल चार छिल्ला नहीं। गरीब जो साची कहे ताए ना माने कोई अमीर जो झूठी कहे तो हां जी होए। अमीर बंदा जेड़ा है किसी माण मरातबे वाला वह भावें झूठी गल भी करे तो सुनने वाले कहणगे वे कमाल कर दिती है गल करने वाली तू। असल विच वो आप नहीं बोलता वो दे पिछे चार कौडियां पईयां बोलदियां ने चार पैसे वो दे कोल ने वो पै बोलदे ने आप नहीं पै बोलता। क्यों मेरे साहब कहिंदे ने निरतन आदर कोई ना दे लाख जतन करे चित ना तरे। कहिंदे ने कि निरतन बंदे नूं कोई आदर सत्कार नहीं जे देंदा। दो चार भरा होण ते उन्हां विच्चों एक किते कमजोर होवे ना उहदे कोल धन दौलत नहीं ते उहनूं दूजे भरा स्वीकार करन लई वी तैयार नहीं जांदे। जे कोई पुछ लवे ना ते बड़ा अड़ के कहणगे हां उह वी साडा भरा ही है। पर जे किसे बंदे कोल चार कौडियां ने भावें उहदे नाल दूर दा वी नाता नहीं ना लैण दी डेरे बंदा झूठ ही कही जाएगा मेरा ते बड़ा नेड़े उहदे नाल मेरी ते बड़ी नेड़ता है उहदे नाल। कारण क्योंकि उहदे कोल चार कौडियां ने माया है बोलबाला सारा माया दा है। तो कहन लगे गरीब बंदे नूं कोई आदर नहीं देंदा कोई सत्कार नहीं देंदा। नाम देवे तन दे न जन को जे तन कोल ना होया तन बेहोन जन जग ना सहाए जग विच शोभा नहीं पांदा। असल विच दोवे चीजां चाहीदियां सन जे तन देवे नाम न देवे जे धन कोल होया ते नाम कोल नहीं। जगत विच ते भावें बल्ले बल्ले हो जाए पर अगे दरगाह विच किसे बाह नहीं फड़नी। फिर ओ ही अवस्था बनदी आपी ने भोग भोग के होए भसमड़ पौर सदाया वड्डा होया दुनीदार गल संगल घत चलाया ਅੱਗੇ ਕਰਨੀ ਕੀਰਤ ਵਾਚੀ ਐ, ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉਂਦੀ, ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਆਪਣਾ ਜਨਮ ਅਜਾਈ ਗਵਾ ਲਿਆ, ਕੇਵਲ ਪਦਾਰਥਾਂ ਦੇ ਪਿੱਛੇ, ਕੇਵਲ ਮਾਇਆ ਦੇ ਪਿੱਛੇ ਲੱਗ ਕੇ। ਜੇ ਧਨ ਦੇਵੇ ਨਾਮ ਨਾ ਦੇਵੇ, ਨਾਮ ਬਿਨਾ ਜਨ ਜਮ ਪੁਰ ਜਾਏ। ਨਾਮ ਤੋਂ ਬਗੈਰ ਬੰਦਾ ਜਮਾਂ ਦੀ ਮਾਰ ਤੋਂ ਨਹੀਂ ਜੇ ਬਚ ਸਕਦਾ। ਕੇਵਲ ਧਨ ਹੋਵੇ ਨਾ, ਤੇ ਧਨ ਜਿਹੜਾ ਹੈ ਉਸ ਤਰ੍ਹਾਂ ਤੇ ਲੋੜ ਤੋਂ ਵੱਧ ਇਕੱਠਾ ਹੁੰਦਾ ਹੀ ਨਹੀਂ। ਕਹਿੰਦੇ ਨੇ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਦੋਵੇਂ ਚੀਜ਼ਾਂ ਚਾਹੀਦੀਆਂ ਸਨ। ਖੈਰ ਕਹਿੰਦੇ ਨੇ ਕਿ ਨਾਮ ਕੋਲ ਨਹੀਂ ਤੇ ਜਮਾਂ ਦੀ ਮਾਰ ਤੋਂ ਨਹੀਂ ਬਚਿਆ ਜਾ ਸਕਦਾ। ਤੁਮ ਪੇ ਕਹੀ ਨਹੀਂ ਬਣ ਆਵੇ, ਜਿਉਂ ਭਾਵੇ ਤਿਉਂ ਬਣਤ ਬਣਾਏ। ਕਹਿੰਦੇ ਨੇ ਹੇ ਮਹਾਰਾਜ, ਮੇਰੇ ਕੋਲ ਤੇ ਸ਼ਬਦ ਹੀ ਨਹੀਂ, ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਮੈਂ ਕੀ ਮੰਗਾਂ, ਮੇਰੀ ਜ਼ਬਾਨ ਇਜਾਜ਼ਤ ਨਹੀਂ ਪਈ ਦਿੰਦੀ। ਕਹਿੰਦੇ ਨੇ ਕਿ ਹੇ ਮਹਾਰਾਜ, ਤੁਸੀਂ ਆਪ ਹੀ ਕਿਰਪਾ ਕਰ ਦਿਓ, ਮੈਨੂੰ ਨਹੀਂ ਸਮਝ ਆਉਂਦੀ। ਤੂੰ ਪੈ ਕਹੀ ਨਹੀਂ ਬਣ ਆਵੇ, ਕਿਸ ਤਰ੍ਹਾਂ ਬਣ ਆਵੇਗੀ, ਮੈਂ ਕਹਿ ਹੀ ਨਹੀਂ ਸਕਦਾ। ਗੁਰੂ ਅਮਰਦਾਸ ਤੇ ਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਹੇ ਤੇਜ ਭਾਣ ਦੇ ਪੁੱਤਰ, ਧੰਨ ਗੁਰੂ ਅਮਰਦਾਸ ਪਾਤਸ਼ਾਹ, ਤੁਹਾਡੇ ਘਰ ਦੇ ਵਿੱਚ ਤੇ ਦੋਵੇਂ ਮਾਰਗ ਨੇ, ਇੱਥੇ ਧਰਮ ਦਾ ਮਾਰਗ ਵੀ ਹੈ, ਇੱਥੇ ਧਨ ਦਾ ਮਾਰਗ ਵੀ ਹੈ। ਇਹ ਹੈ ਨਿਰਮਲ ਪੰਥ, ਇੱਥੇ ਧਨ ਵੀ ਹੈ ਤੇ ਇੱਥੇ ਧਰਮ ਵੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਹੱਸ ਪਏ, ਕਹਿਣ ਲੱਗੇ ਪੰਡਿਤ ਜੀ, ਤੁਸੀਂ ਹਿਚਕਚਾਹਟ ਵਿੱਚ ਕਿਉਂ ਆ ਗਏ, ਤੁਸੀਂ ਕੋਈ ਨਵੀਂ ਚੀਜ਼ ਤੇ ਨਹੀਂ ਮੰਗੀ। ਕਹਿਣ ਲੱਗੇ, ਗੁਰੂ ਨਾਨਕ ਦੇ ਘਰ ਵਿੱਚੋਂ ਤੇ ਇਹ ਮਿਲਦੀਆਂ ਹੀ ਇਹ ਦੋਵੇਂ ਦਾਤਾਂ ਨੇ। ਇੱਥੇ ਧਰਮ ਵੀ ਹੈ, ਇੱਥੇ ਧਨ ਵੀ ਹੈ, ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਸ਼ਾਇਦ ਇਸੇ ਕਰਕੇ ਸਤਿਗੁਰੂ ਜੀ ਨੇ ਸਾਨੂੰ ਗ੍ਰਿਸ਼ਤੀ ਬਣਾਇਆ ਹੈ। ਗ੍ਰਿਸ਼ਤੀ ਦੇ ਕੋਲ ਧਰਮ ਵੀ ਹੋਵੇ, ਗ੍ਰਿਸ਼ਤੀ ਦੇ ਕੋਲ ਧਨ ਵੀ ਹੋਵੇ, ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਭਗਤ ਧੰਨਾ ਜੀ, ਉਹਨਾਂ ਦੀ ਜਦੋਂ ਬਾਣੀ ਪੜ੍ਹਦੇ ਆ ਨਾ, ਤੇ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ ਗੋਪਾਲ ਤੇਰਾ ਆਰਤਾ। ਆਰਤਾ ਦਾ ਅਰਥ ਹੈ ਇੱਥੇ ਤੇਰੇ ਦਰ ਦਾ ਮੰਗਤਾ। ਆਰਤਾ ਦਾ ਅਰਥ ਇਹ ਨਹੀਂ ਕਿ ਦੂਜੇ ਆਰਤੀ ਕਰਦੇ ਨੇ ਤੇ ਸਾਡਾ ਆਰਤਾ ਹੋ ਗਿਆ, ਐਸਾ ਨਹੀਂ ਹੈ। ਦੂਜਿਆਂ ਦੀ ਹੋਲੀ ਹੈ ਤੇ ਸਾਡਾ ਹੋਲਾ ਹੋ ਗਿਆ, ਇਹਦਾ ਮਤਲਬ ਜੇ ਦੂਜਿਆਂ ਦੀ ਦੀਵਾਲੀ ਹੋਵੇ ਤੇ ਫਿਰ ਸਾਡਾ ਕੀ ਹੋਇਆ? ਨਹੀਂ, ਆਰਤਾ ਦਾ ਅਰਥ ਹੈ ਮੰਗਤ, ਤੇਰੇ ਦਰ ਤੇ ਖੈਰ ਮੰਗਣ ਵਾਲਾ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ, ਤਿਨਕੇ ਕਾਜ ਸਵਾਰਤਾ। ਕਹਿੰਦੇ ਨੇ ਮੈਂ ਸੁਣਿਆ ਜਿਹੜੇ ਤੇਰੀ ਬੰਦਗੀ ਕਰਦੇ ਨੇ, ਤੁਸੀਂ ਉਹਨਾਂ ਦੇ ਕਾਰਜ ਆਪ ਸਵਾਰ ਦਿੰਦੇ ਹੋ, ਤੇ ਮੇਰੀ ਵੀ ਕੁਝ ਮੰਗ ਹੈ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਦਾਲ ਸੀਧਾ, ਆਟਾ ਸੀਧਾ ਕਹਿੰਦੇ ਨੇ ਆਟੇ ਨੂੰ। ਮੈਨੂੰ ਘਿਓ ਵੀ ਚਾਹੀਦਾ, ਦਾਲ ਵੀ ਚਾਹੀਦੀ ਹੈ, ਆਟਾ ਵੀ ਚਾਹੀਦਾ। ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਛਾਦਨ ਨਿਕਾ। ਪਣੀਆਂ ਕਹਿੰਦੇ ਨੇ ਜੁੱਤੀ ਨੂੰ, ਛਾਦਨ ਕੱਪੜੇ ਨੂੰ। ਅਨਾਜ ਮੰਗੋ ਸਤ ਸੀਕਾ ਤੇ ਸੱਤ ਵਾਰੀ ਵਾਹੀ ਹੋਵੇ ਜ਼ਮੀਨ ਚੰਗੀ ਵਧੀਆ ਜ਼ਮੀਨ ਦਾ ਉਹਦੇ ਵਿੱਚੋਂ ਜਿਹੜੀ ਪੈਦਾ ਹੋਈ ਫਸਲ ਹੈ ਐਸਾ ਨਰੋਇਆ ਅਨਾਜ ਵੀ ਮੈਂ ਮੰਗਦਾ। ਇੱਥੇ ਬਸ ਨਹੀਂ, ਗਊ ਭੈਂਸ ਮੰਗੋ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ। ਕਹਿੰਦੇ ਨੇ ਗਊ ਭੈਂਸ, ਹੁਣ ਜੱਟ ਨੇ ਤੇ ਮੰਗਾਂ ਵੀ ਜੱਟਾਂ ਵਾਲੀਆਂ ਨੇ। ਭਗਤ ਧੰਨਾ ਜੀ ਕਹਿੰਦੇ ਨੇ ਮੈਨੂੰ ਗਾਈ ਵੀ ਚਾਹੀਦੀ ਏ, ਮੱਝ ਵੀ ਚਾਹੀਦੀ ਏ, ਭਾਵ ਲਵੇਰਾ ਚਾਹੀਦਾ ਚੰਗਾ ਦੁੱਧ ਦੇਣ ਵਾਲੀ। ਇੱਕ ਤਾਜਨ ਤੁਰੀ ਚੰਗੇਰੀ, ਇੱਕ ਚੰਗੀ ਚਾਲ ਚੱਲਣ ਵਾਲੀ ਘੋੜੀ ਵੀ ਦੇ। ਘਰ ਕੀ ਗੀਹਨ ਚੰਗੀ ਜਨ ਤੰਨਾ ਲੇਵੇ ਮੰਗੀ। ਘਰ ਕੀ ਗੀਹਨ, ਗੀਹਨ ਕਹਿੰਦੇ ਨੇ ਪਤਨੀ ਨੂੰ, ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਮੈਨੂੰ ਇੱਕ ਚੰਗੀ ਸਿਆਣੀ ਸੁਗੜ ਸੁਸ਼ੀਲ ਪਤਨੀ ਵੀ ਦੇ। ਸਾਡੇ ਦੇਸ਼ ਤੇ ਸੰਨਿਆਸੀ ਗ੍ਰਿਸਤ ਮਾਰਗ ਤੋਂ ਦੌੜ ਗਏ, ਗੋਪੀ ਚੰਦ ਵਰਗੇ ਭਰਥਰੀ ਵਰਗੇ ਵੀ ਭੱਜ ਗਏ ਗ੍ਰਿਸਤ ਮਾਰਗ ਨੂੰ ਛੱਡ ਕੇ। ਪਰ ਭਗਤ ਧੰਨਾ ਜੀ ਕਹਿੰਦੇ ਨੇ ਨਹੀਂ, ਮੈਨੂੰ ਇੱਕ ਚੰਗੀ ਪਤਨੀ ਵੀ ਦੇ। ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਔਰ ਇਹ ਸਾਰੀਆਂ ਚੀਜ਼ਾਂ ਮੇਰਾ ਆਪਣਾ ਕੋਈ ਜ਼ੋਰ ਨਹੀਂ, ਮੈਂ ਤੇਰੇ ਕੋਲੋਂ ਮੰਗ ਕੇ ਲੈਂਦਾ। ਹੇ ਵਾਹਿਗੁਰੂ ਕਿਰਪਾ ਕਰ, ਮੈਨੂੰ ਇਹ ਦਾਤਾਂ ਚਾਹੀਦੀਆਂ ਨੇ ਔਰ ਤੇਰੀ ਕਿਰਪਾ ਤੋਂ ਬਗੈਰ ਇਹ ਦਾਤਾਂ ਨਹੀਂ ਮਿਲਦੀਆਂ, ਕਿਉਂਕਿ ਸਾਨੂੰ ਗ੍ਰਿਸ਼ਤੀ ਬਣਾਇਆ ਸੀ ਮੇਰੇ ਪਾਤਸ਼ਾਹ ਜੀ ਨੇ। ਜਗਤ ਵਿੱਚ ਇੱਕ ਵਿਚਾਰਧਾਰਾ ਸੀ ਕਿ ਜਿਹੜਾ ਬੰਦਾ ਸੰਸਾਰੀ ਹੈ ਨਾ ਉਹ ਕਰਤਾਰੀ ਨਹੀਂ ਹੋ ਸਕਦਾ, ਜਿਹੜਾ ਕਰਤਾਰੀ ਹੈ ਉਹ ਸੰਸਾਰੀ ਨਹੀਂ ਹੋ ਸਕਦਾ। ਇਹ ਦੋਵਾਂ ਦੀ ਆਪਸ ਵਿੱਚ ਸਾਂਝ ਨਹੀਂ ਸੀ। ਪਰ ਗੁਰੂ ਨਾਨਕ ਦੇ ਘਰ ਨੇ ਕਿਹਾ ਨਹੀਂ, ਇੱਥੇ ਸੰਸਾਰੀ ਕਰਤਾਰੀ ਵੀ ਹੋਵੇਗਾ, ਇੱਥੇ ਕਰਤਾਰੀ ਸੰਸਾਰੀ ਵੀ ਹੋਵੇਗਾ। ਦੋਵੇਂ ਮਾਰਗ ਨੇ, ਦੋਵੇਂ ਚੀਜ਼ਾਂ ਰਹਿ ਇਕੱਠੀਆਂ ਚੱਲਣਗੀਆਂ। ਜਿਹੜਾ ਬੰਦਾ ਸੰਸਾਰੀ ਸੀ ਨਾ ਉਹਨੇ ਆਪਣਾ ਘਰ ਬਾਰ ਜਿਹੜਾ ਸੀ ਨਾ ਗ੍ਰਿਸਤ ਉਹਦੇ ਵਿੱਚ ਇੰਨਾ ਕੁ ਖਚਤ ਹੋ ਗਿਆ ਕਿ ਉਹ ਕਰਤਾਰ ਵਾਲਾ ਪਾਸਾ ਹੀ ਭੁੱਲ ਗਿਆ। ਔਰ ਜਿਹੜਾ ਕਰਤਾਰੀ ਸੀ ਉਹਨੇ ਘਰ ਬਾਰ ਨੂੰ ਤਿਆਗ ਹੀ ਦਿੱਤਾ, ਉਹਨੇ ਪਤਨੀ ਦਾ ਤਿਆਗ ਕਰ ਦਿੱਤਾ, ਉਹਨੇ ਬੱਚਿਆਂ ਦਾ ਤਿਆਗ ਕਰ ਦਿੱਤਾ। ਪਰ ਇੱਕ ਗੱਲ ਯਾਦ ਰੱਖਿਓ, ਤਿਆਗ ਕੁਝ ਵੀ ਨਹੀਂ ਕਰ ਸਕਿਆ। ਜਿਸ ਬੰਦੇ ਨੇ ਆਪਣਾ ਘਰ ਤਿਆਗਿਆ ਨਾ ਉਹ ਮੁੜ ਕੇ ਆਪਣਾ ਡੇਰਾ ਬਣਾ ਕੇ ਬਹਿ ਗਿਆ, ਆਪਣਾ ਆਸ਼ਰਮ ਬਣਾ ਕੇ ਬਹਿ ਗਿਆ, ਤਿਆਗ ਕੀ ਕੀਤਾ। ਜਿਸ ਨੇ ਘਰ ਵਾਲੀ ਨੂੰ ਤਿਆਗਿਆ ਉਹ ਚੇਲੀਆਂ ਬਣਾ ਕੇ ਬਹਿ ਗਿਆ। ਔਰ ਅੱਜ ਤੁਸੀਂ ਵੇਖਦੇ ਹੋ ਕੀ ਹਾਲਾਤ ਬਣੇ ਹੋਏ ਨੇ। ਜਿਸ ਨੇ ਬੱਚਿਆਂ ਦਾ ਤਿਆਗ ਕੀਤਾ ਉਹਨੇ ਕਿੰਨੇ ਚੇਲੇ ਆਪਣੇ ਨਾਲ ਰੱਖ ਲਏ, ਤੇ ਤਿਆਗ ਕਾਹਦਾ ਹੋਇਆ। ਤਿਆਗ ਕੁਝ ਨਹੀਂ ਕਰ ਸਕਿਆ। ਫਿਰ ਇਸ ਪੇਟ ਦੀ ਭੁੱਖ ਨੂੰ ਮਿਟਾਉਣ ਵਾਸਤੇ, ਕਿਉਂਕਿ ਤਨ ਨੂੰ ਤੇ ਭੋਜਨ ਚਾਹੀਦਾ ਨਾ, ਮਨ ਦੀ ਖੁਰਾਕ ਭਜਨ ਹੈ, ਤਨ ਦੀ ਖੁਰਾਕ ਤੇ ਭੋਜਨ ਹੈ। ਇਸ ਤਨ ਦੀ ਭੁੱਖ ਨੂੰ ਮਿਟਾਉਣ ਵਾਸਤੇ ਫਿਰ ਖੱਪਰ ਫੜ ਕੇ ਉਹਨਾਂ ਗ੍ਰਿਸ਼ਤੀਆਂ ਦੇ ਬੂਹਿਆਂ ਤੇ ਜਾ ਕੇ ਮੰਗਣਾ ਪਿਆ, ਅਲਖ ਜਗਾਣੀ ਪਈ। ਤਾਂ ਹੀ ਤੇ ਮੇਰੇ ਪਾਤਸ਼ਾਹ ਜੀ ਨੇ ਕਿਹਾ ਸੀ, ਕਹਿਣ ਲੱਗੇ ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੇ ਐ ਪਾਏ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੈ। ਇਹ ਹੈ ਮਾਰਗ ਗੁਰੂ ਨਾਨਕ ਦਾ, ਸੱਚੀ ਸੁੱਚੀ ਕਿਰਤ ਕਰੇ ਔਰ ਲੋੜਵੰਦਾਂ ਦੀ ਸਹਾਇਤਾ ਵੀ ਕਰੇ। ਜਿਹੜੇ ਕਰਤਾਰੀ ਸਨ ਉਹਨਾਂ ਨੂੰ ਗ੍ਰਿਸ਼ਤੀਆਂ ਦੇ ਬੂਹੇ ਤੇ ਆ ਕੇ ਮੰਗਣਾ ਪਿਆ, ਤੇ ਜਿਹੜੇ ਸੰਸਾਰੀ ਸਨ ਨਾ ਉਹ ਮਾਇਆ ਦੀ ਦੌੜ ਵਿੱਚ ਤੇ ਬੜੇ ਅੱਗੇ ਲੰਘ ਗਏ। ਧਨ ਪਦਾਰਥ ਬੜਾ ਇਕੱਠਾ ਕਰ ਲਿਆ, ਪਰਿਵਾਰ ਬੜਾ ਵੱਡਾ ਹੋ ਗਿਆ, ਪਰ ਅੰਦਰ ਨੂੰ ਤਸਕੀਨ ਨਹੀਂ ਮਿਲੀ, ਅੰਦਰ ਨੂੰ ਸ਼ਾਂਤੀ ਨਹੀਂ ਮਿਲੀ, ਅੰਦਰ ਦੀ ਭਟਕਣਾ ਬਣੀ ਰਹੀ। ਉਸ ਭਟਕਣਾ ਨੂੰ ਮਿਟਾਉਣ ਵਾਸਤੇ ਫਿਰ ਇਹਨਾਂ ਨੂੰ ਕਰਤਾਰੀਆਂ ਦੇ ਡੇਰਿਆਂ ਤੇ ਜਾਣਾ ਪਿਆ। ਉੱਥੇ ਜਾ ਕੇ ਉਹਨਾਂ ਦੇ ਦਰਵਾਜ਼ੇ ਤੇ ਉਹਨਾਂ ਦੇ ਪੈਰਾਂ ਤੇ ਮੱਥੇ ਰਗੜਨੇ ਪਏ ਤੇ ਅਰਦਾਸ ਕੀ ਸੀ ਕਿ ਮਹਾਂਪੁਰਸ਼ੋ ਕਿਰਪਾ ਕਰੋ ਸਾਡੇ ਤੇ ਵੀ, ਤੁਹਾਡੀ ਕੀਤੀ ਹੋਈ ਕਾਲ ਕਮਾਈ ਵਿੱਚੋਂ ਆਸ਼ੀਰਵਾਦ ਬਖਸ਼ੋ, ਕਿਤੇ ਸਾਨੂੰ ਵੀ ਕੁਝ ਹਿੱਸਾ ਮਿਲ ਜਾਏ, ਸਾਡੇ ਮਨ ਨੂੰ ਕਿਤੇ ਸ਼ਾਂਤੀ ਮਿਲ ਜਾਏ। ਤੇ ਬਾਬਾ ਫਰੀਦ ਜੀ ਦਾ ਇੱਕ ਬੜਾ ਪਿਆਰਾ ਬਚਨ ਮੇਰੇ ਸਾਹਮਣੇ ਆਇਆ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ, ਤ੍ਰਿਗ ਤਿਨਾਂ ਦਾ ਜੀਵਿਆ ਜਿੰਨਾ ਵਡਾਣੀ ਆਸ। ਕਹਿੰਦੇ ਨੇ ਤਰਕਾਰ ਹੈ ਐਸੇ ਲੋਕਾਂ ਦੇ ਜੀਵਨ ਤੇ ਜਿਹੜੇ ਦੂਜਿਆਂ ਦੀ ਆਸ ਲਾ ਕੇ ਬੈਠੇ ਨੇ। ਵਡਾਣੀ ਆਸ ਤੋਂ ਭਾਵ ਹੁੰਦਾ ਬਗਾਨੀ ਆਸ, ਦੂਜਿਆਂ ਦੀ ਬਗਾਨੀ ਆਸ ਤੇ ਜਿਹੜੇ ਬੈਠੇ ਨੇ। ਹੁਣ ਸੰਸਾਰੀ ਕਰਤਾਰੀਆਂ ਦੀ ਆਸ ਤੇ ਬੈਠੇ ਸਨ ਤੇ ਕਰਤਾਰੀ ਸੰਸਾਰੀਆਂ ਦੀ ਆਸ ਤੇ ਬੈਠੇ ਸਨ, ਦੋਵਾਂ ਦਾ ਹੀ ਭਲਾ ਨਹੀਂ ਹੋਇਆ, ਦੋਵੇਂ ਇੱਕ ਦੂਜੇ ਦੀ ਆਸ ਤੇ ਬੈਠੇ ਨੇ। ਮੇਰੇ ਸਾਹਿਬ ਨੇ ਕਿਹਾ, ਨਹੀਂ ਮੇਰਾ ਸਿੱਖ ਉਹ ਕਰਤਾਰੀ ਵੀ ਹੋਵੇਗਾ, ਉਹ ਸੰਸਾਰੀ ਵੀ ਹੋਵੇਗਾ। ਮੇਰਾ ਸਿੱਖ ਦੀਨ ਵਾਲਾ ਵੀ ਹੋਵੇਗਾ, ਮੇਰਾ ਸਿੱਖ ਦੁਨੀ ਵਾਲਾ ਵੀ ਹੋਵੇਗਾ। ਦੀਨ ਤੇ ਦੁਨੀ ਇਹ ਇਕੱਠੇ ਚੱਲਣਗੇ, ਪਰ ਜਿਨ੍ਹਾਂ ਨੇ ਆਪਣਾ ਦੀਨ ਗਵਾ ਲਿਆ, ਦੇਖੋ ਜਿਹੜੇ ਨਾਮ ਨਾਲੋਂ ਟੁੱਟ ਜਾਂਦੇ ਨੇ ਨਾ, ਉਹ ਆਪਣਾ ਦੀਨ ਵੀ ਗਵਾ ਲੈਂਦੇ ਨੇ, ਪਰ ਜਿਹੜੇ ਨਾਮ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਤੇ ਭਾਵੇਂ ਜਿੰਨਾ ਮਰਜ਼ੀ ਲਾਲਚ ਦਿੱਤਾ ਜਾਏ। ਬਹੁਤੇ ਲੋਕ ਉਹਨੇ ਮਾਇਆ ਦੇ ਲਾਲਚ ਵਿੱਚ ਆ ਕੇ ਤੇ ਦੀਨ ਨੂੰ ਵਿਸਾਰ ਦਿੰਦੇ ਨੇ। ਬਹੁਤਾਤ ਲੋਕੀ ਮਾਇਆ ਦੇ ਲੋਭ ਵਿੱਚ ਆ ਕੇ, ਚਾਰ ਕੌਡੀਆਂ ਚਾਹੀਦੀਆਂ ਨੇ, ਦੀਨ ਰਹਿੰਦਾ ਰਵੇ ਨਹੀਂ ਰਹਿੰਦਾ ਤੇ ਨਾ ਸਹੀ, ਧਰਮ ਰਹਿੰਦਾ ਰਵੇ ਨਹੀਂ ਰਹਿੰਦਾ ਤੇ ਨਾ ਸਹੀ। ਪਰ ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖੋ ਕਿਤੇ। ਭਾਈ ਮਤੀ ਦਾਸ ਨੂੰ ਇੱਕ ਗੱਲ ਕਹੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ, ਇਹ ਪ੍ਰਾਣਾ ਤੋਂ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਭਾਈ ਮਤੀ ਦਾਸ ਨੂੰ ਇੱਕ ਗੱਲ ਕਹੀ, ਕਹਿਣ ਲੱਗੇ, ਮਤੀ ਦਾਸ ਤੂੰ ਆਪਣਾ ਜੀਵਨ ਅਜਾਈ ਕਿਉਂ ਗਵਾਉਂਦਾ ਪਿਆ? ਤੈਨੂੰ ਪਤਾ ਜਦੋਂ ਐਸ ਆਰੇ ਨੇ ਚੱਲਣਾ ਨਾ ਤੇ ਤੇਰੇ ਤਨ ਦੇ ਦੋ ਟੁਕੜੇ ਹੋ ਜਾਣੇ ਨੇ, ਤੂੰ ਆਪਣਾ ਜੀਵਨ ਅਜਾਈ ਨਾ ਗਵਾ, ਇਹ ਜਨਮ ਬਾਰ ਬਾਰ ਨਹੀਂ ਮਿਲਦਾ। ਅਜੇ ਵੀ ਸਮਾਂ ਹੈ, ਤੂੰ ਇਸਲਾਮ ਕਬੂਲ ਕਰ ਲੈ। ਤੇ ਭਾਈ ਮਤੀ ਦਾਸ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿਣ ਲੱਗੇ, ਸੱਜਣੋ ਮੈਨੂੰ ਧਰਮ ਦਾ ਸਵਾਦ ਤੇ ਆ ਗਿਆ ਤੇ ਆਰੇ ਦਾ ਸਵਾਦ ਅਜੇ ਮੈਂ ਵੇਖਿਆ ਹੀ ਕੋਈ ਨਹੀਂ, ਮੈਂ ਫੈਸਲਾ ਕਿਵੇਂ ਕਰਾਂ ਦੋਵਾਂ ਚੋਂ ਚੋਣ ਕਿਸ ਦੀ ਕਰਨੀ ਹੈ? ਅਜੇ ਤੇ ਮੈਂ ਆਰੇ ਦੇ ਦੰਦਿਆਂ ਦਾ ਸਵਾਦ ਹੀ ਨਹੀਂ ਵੇਖਿਆ। ਇਤਿਹਾਸ ਦੇ ਪੰਨੇ ਦੱਸਦੇ ਨੇ, ਕਹਿੰਦੇ ਨੇ ਕਿ ਭਾਈ ਮਤੀ ਦਾਸ ਦੇ ਸੀਸ ਵਿੱਚ ਆਰਾ ਚਲਾਉਣ ਲੱਗੇ, ਜਦੋਂ ਦੋ ਉਂਗਲਾਂ ਆਰਾ ਸੀਸ ਵਿੱਚ ਚਲਾ ਗਿਆ ਤੇ ਇੱਕਦਮ ਆਰਾ ਰੋਕ ਦਿੱਤਾ ਗਿਆ। ਭਾਈ ਮਤੀ ਦਾਸ ਜੀ ਦਾ ਸਾਰਾ ਸਰੀਰ ਖੂਨ ਨਾਲ ਲੱਥਪੱਥ ਹੋ ਗਿਆ, ਅਡੋਲ ਅਵਸਥਾ ਵਿੱਚ ਖੜੇ ਨੇ ਤੇ ਪੁੱਛਿਆ ਸੀ ਕਾਜ਼ੀ ਨੇ, ਕਹਿਣ ਲੱਗੇ, ਮਤੀ ਦਾਸ ਹੁਣ ਦੱਸ ਤੈਨੂੰ ਆਰੇ ਦਾ ਸਵਾਦ ਆਇਆ ਕਿ ਨਹੀਂ, ਤੈਨੂੰ ਆਰੇ ਦੇ ਦੰਦੇ ਕਿਵੇਂ ਲੱਗਦੇ ਨੇ? ਤੇ ਭਾਈ ਮਤੀ ਦਾਸ ਜੀ ਨੇ ਨਾ ਬੜਾ ਪਿਆਰਾ ਜਵਾਬ ਦਿੱਤਾ, ਉਸ ਨੂੰ ਇੱਕ ਸ਼ਾਇਰ ਨੇ ਅੰਕਿਤ ਕੀਤਾ, ਕਹਿੰਦੇ ਨੇ, ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਤਦ ਮਤੀ ਦਾਸ ਜੀ ਬੋਲ ਪਏ, ਸੁਣ ਕਾਜੀ ਮਤ ਤੀਰ। ਤੇ ਕੀ ਕਹਿੰਦੇ ਨੇ, ਆਰਾ ਪਿਆਰਾ ਲਗਤ ਹੈ, ਬਣਾਏ ਸਿਰ ਜਾਏ ਤਾਂ ਜਾਣ ਦੇ ਮੇਰਾ ਸਿੱਖੀ ਸਿਦਕ ਨਾ ਜਾਏ। ਕਹਿੰਦੇ ਨੇ ਕਿ ਮੈਨੂੰ ਤੇਰੇ ਆਰਾ ਵੀ ਚੰਗਾ ਲੱਗਦਾ, ਤੇਰੇ ਆਰੇ ਨੂੰ ਵੀ ਨਮਸਕਾਰ, ਪਰ ਮੇਰੀ ਇੱਕ ਮੰਗ ਹੈ। ਕਹਿਣ ਲੱਗੇ ਉਹ ਕੀ? ਕਹਿਣ ਲੱਗੇ ਜਦੋਂ ਆਰਾ ਚਲਾਣਾ ਹੈ ਨਾ, ਤੇ ਮੇਰਾ ਮੁੱਖ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਕਰ ਦਿਓ, ਮੇਰਾ ਮੁੱਖ ਮੇਰੇ ਗੁਰੂ ਵੱਲ ਕਰ ਦਿਓ, ਮੈਨੂੰ ਤੇਰਾ ਆਰਾ ਵੀ ਚੰਗਾ ਲੱਗਦਾ ਹੈ। ਭਾਈ ਦਿਆਲੇ ਨੂੰ ਵੀ ਇਹ ਗੱਲ ਕਹੀ ਸੀ। ਕਹਿਣ ਲੱਗੇ ਭਾਈ ਦਿਆਲਾ, ਅਜੇ ਤੇਰੇ ਕੋਲ ਸਮਾਂ ਹੈ, ਤੂੰ ਇਸਲਾਮ ਕਬੂਲ ਕਰ ਲੈ। ਤੇ ਭਾਈ ਦਿਆਲੇ ਨੇ ਪਤਾ ਕੀ ਆਖਿਆ? ਕਹਿਣ ਲੱਗਾ, ਨਾਮ ਦਾ ਐਸਾ ਰੰਗ ਚੜ ਗਿਆ, ਇਹ ਰੰਗ ਹੁਣ ਲੈ ਹੀ ਨਹੀਂ ਸਕਦਾ। ਹੱਸ ਕੇ ਕਹਿਣ ਲੱਗੇ, ਤੇਰਾ ਭਰਮ ਹੈ, ਸਾਡੇ ਕੋਲ ਰੰਗ ਕਾਟ ਹੈ, ਅਸਾਂ 1 ਮਿੰਟ 'ਚ ਤੇਰਾ ਨਾਮ ਦਾ ਚੜਿਆ ਰੰਗ ਸਾਰਾ ਲਾਹ ਦੇਣਾ। ਤੇ ਭਾਈ ਦਿਆਲਾ ਜੀ ਹੱਸ ਕੇ ਕਹਿਣ ਲੱਗੇ ਤੁਸੀਂ ਆਪਣਾ ਯਤਨ ਕਰਕੇ ਵੇਖ ਲਓ। ਯਤਨ ਕੀਤਾ ਗਿਆ, ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਬਾਲ ਦਿੱਤਾ ਗਿਆ, ਪਰ ਨਾਮ ਦਾ ਚੜਿਆ ਕੋਈ ਰੰਗ ਨਾ ਲਾ ਸਕਿਆ। ਬਦਕਿਸਮਤੀ ਏ, ਸਿੱਖਾ ਅੱਜ ਤੇ ਠੰਡੇ ਪਾਣੀ ਨਾਲ ਹੀ ਰੰਗ ਲੈਂਦਾ ਜਾਂਦਾ ਹੈ। ਕਦੇ ਸਮਾਂ ਸੀ ਗੁਰਦੁਆਰੇ ਬਹੁਤ ਭਾਵੇਂ ਕੱਚੇ ਸਨ, ਪਰ ਸਿੱਖ ਅੰਦਰੋਂ ਬੜਾ ਪੱਕਾ ਸੀ। ਪਰ ਅੱਜ ਅਸਾਂ ਗੁਰਦੁਆਰਿਆਂ ਨੂੰ ਮਾਰਬਲ ਤੇ ਬੜਾ ਹੀ ਲਾਇਆ, ਪਰ ਸਿੱਖ ਅੰਦਰੋਂ ਕੱਚਾ ਹੁੰਦਾ ਜਾ ਰਿਹਾ ਹੈ। ਅੱਜ ਲੋੜ ਹੈ ਸੰਭਲਣ ਦੀ, ਤੇ ਨਹੀਂ ਤੇ ਇਹੀ ਅਵਸਥਾ ਜੋ ਅੱਜ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਬੀਰ ਦੇਣ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਕਹਿੰਦੇ ਨੇ ਆਪਣਾ ਧਰਮ ਵੀ ਗਵਾ ਲਿਆ, ਕਿਹਦੇ ਲਈ? ਦੁਨੀਆ ਵਾਸਤੇ, ਦੁਨੀਆ ਨੂੰ ਖੁਸ਼ ਕਰਨ ਵਾਸਤੇ ਆਪਣਾ ਧਰਮ ਵੀ ਛਿੱਕੇ ਤੇ ਟੰਗ ਦਿੱਤਾ, ਪਰ ਦੁਨੀ ਨੇ ਸਾਥ ਨਾ ਦਿੱਤਾ, ਕਿਉਂਕਿ ਦੁਨੀਆ ਤੇ ਕੇਵਲ ਆਪਣੀ ਲੋੜ ਦੀ ਹੈ, ਆਪਣੀ ਗਰਜ ਦੀ ਹੈ। ਜਦੋਂ ਲੋੜ ਪੂਰੀ ਹੋ ਜਾਏ ਤੇ ਸਾਰੇ ਸਾਥ ਛੱਡ ਜਾਂਦੇ ਨੇ। ਬਾਬਾ ਰਾਮ ਸਿੰਘ, ਉਹਨਾਂ ਨੂੰ ਜਦੋਂ ਜਲਾਵਤਨ ਕੀਤਾ ਜਾਣ ਲੱਗਾ ਨਾ, ਮਹਾਨ ਕ੍ਰਾਂਤੀਕਾਰੀ ਆਤਮਾ ਸੀ, ਜਲਾਵਤਨ ਕਰਨ ਲੱਗੇ ਤੇ ਜਿੰਨੇ ਸਾਥੀ ਸਨ ਨਾ, ਸਾਰੇ ਹੀ ਸਾਥ ਛੱਡ ਗਏ। ਇੱਕੋ ਹੀ ਨਾਲ ਤੁਰਿਆ ਆ ਰਿਹਾ ਸੀ, ਉਹ ਸੀ ਗੜਵਈ। ਤੇ ਜਦੋਂ ਬਾਬਾ ਰਾਮ ਸਿੰਘ ਨੂੰ ਜਹਾਜ਼ ਵਿੱਚ ਬਿਠਾਇਆ ਜਾਣਾ ਸੀ ਰੰਗੂਨ, ਉਸ ਗੜਵਈ ਨੇ ਵੀ ਫਤਿਹ ਬੁਲਾ ਦਿੱਤੀ। ਕਹਿਣ ਲੱਗਾ, ਬਾਬਾ ਜੀ ਹੁਣ ਦਾਸ ਨੂੰ ਵੀ ਇਜਾਜ਼ਤ ਦਿਓ। ਤੇ ਬਾਬਾ ਰਾਮ ਸਿੰਘ ਕਹਿਣ ਲੱਗੇ, ਹੱਦ ਹੋ ਗਈ, ਔਖੇ ਵੇਲੇ ਸਾਰੇ ਹੀ ਸਾਥ ਛੱਡ ਗਏ, ਤੂੰ ਤੇ ਔਖੀਆਂ ਘੜੀਆਂ ਵਿੱਚ ਮੇਰੇ ਨਾਲ ਰਹੋ, ਤੂੰ ਤੇ ਮੇਰਾ ਗੜਵਈ ਹੈ, ਤੂੰ ਹੀ ਮੇਰਾ ਸਾਥ ਛੱਡ ਚੱਲੇ। ਤੇ ਉਹਨੇ ਪਤਾ ਕੀ ਆਖਿਆ? ਕਹਿਣ ਲੱਗਾ, ਬਾਬਾ ਜੀ ਮੈਂ ਤੁਹਾਡਾ ਗੜਵਈ ਕੋਈ ਨਹੀਂ, ਅਸਲ ਵਿੱਚ ਮੈਂ ਤੇ ਗੌਰਮੈਂਟ ਦਾ ਮੁਲਾਜ਼ਮ ਸਾਂ, ਤੁਹਾਡਾ ਗੜਵਈ ਬਣ ਕੇ ਤੁਹਾਡੀ ਸਾਰੀ ਰਿਪੋਰਟ ਗੌਰਮੈਂਟ ਨੂੰ ਦਿੰਦਾ ਰਿਹਾ, ਮੈਂ ਤੁਹਾਡਾ ਸਾਥੀ ਕੋਈ ਨਹੀਂ ਸਾਂ। ਪਰ ਬੰਦਾ ਦੀਨ ਨੂੰ ਛਿੱਕੇ ਟੰਗ ਕੇ ਦੁਨੀ ਨੂੰ ਖੁਸ਼ ਕਰਨ ਤੇ ਲੱਗਿਆ ਹੁੰਦਾ, ਪਰ ਦੁਨੀ ਜਿਹੜੀ ਹੈ ਨਾ, ਇਹ ਸਾਥ ਨਹੀਂ ਦਿੰਦੀ, ਇਹ ਆਪਣੀਆਂ ਲੋੜਾਂ ਗਰਜਾਂ ਦੇ ਜੁੜੇ ਹੋਏ। ਵਲੇਵੇ ਕਾਰਨ ਬਾਬਾ ਰੋਈਏ, ਰੋਵਣ ਸਕਲ ਬਕਾਰੋ। ਜੇ ਕੋਈ ਕਿਸੇ ਨੂੰ ਰੋਂਦਾ ਵੀ ਇਹ ਨਾ, ਤੇ ਆਪਣੀਆਂ ਲੋੜਾਂ ਨੂੰ ਰੋਂਦਾ, ਆਪਣੀਆਂ ਗਰਜਾਂ ਨੂੰ ਰੋਂਦਾ, ਕੋਈ ਕਿਸੇ ਨੂੰ ਨਹੀਂ ਰੋਂਦਾ। ਤੋ ਅੱਜ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਇੱਕ ਪੰਜਾਬੀ ਦਾ ਮੁਹਾਵਰਾ ਹੈ, ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲੈਣਾ, ਭਾਵ ਕੀ ਕਿ ਆਪਣਾ ਨੁਕਸਾਨ ਆਪ ਹੀ ਕਰ ਲੈਣਾ। ਆਪਣੇ ਪੈਰਾਂ ਤੇ ਕੁਹਾੜਾ ਮਾਰਨ। ਕਹਿੰਦੇ ਨੇ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ, ਹੇ ਗਾਫਲ ਬੰਦੇ ਤੇਰੇ ਕੋਲ ਸਮਾਂ ਸੀ ਪਰ ਤੂੰ ਜੋ ਕਰਨਾ ਚਾਹੀਦਾ ਸੀ ਉਹ ਕੀਤਾ ਨਾ, ਤੂੰ ਧਰਮ ਨਾਲੋਂ ਟੁੱਟ ਗਿਆ, ਦੀਨ ਨਾਲੋਂ ਟੁੱਟ ਗਿਆ, ਤੂੰ ਸੱਚ ਦਾ ਪੱਲਾ ਛੱਡ ਕੇ ਝੂਠ ਦਾ ਪੱਲਾ ਫੜ ਲਿਆ, ਹੁਣ ਤੂੰ ਆਪਣਾ ਨੁਕਸਾਨ ਆਪ ਹੀ ਕੀਤਾ, ਕੋਈ ਹੋਰ ਜ਼ਿੰਮੇਵਾਰ ਨਹੀਂ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅਸੀਂ ਦੀਨ ਦੇ ਨਾਲ ਜੁੜਨਾ ਔਰ ਦੀਨ ਨਾਲ ਜੁੜਾਂਗੇ ਤੇ ਦੁਨੀ ਵੀ ਸਫਲਾ ਹੋ ਜਾਏਗੀ, ਔਰ ਜੇ ਕੇਵਲ ਦੁਨੀ ਨਾਲ ਜੁੜ ਗਏ ਤੇ ਨਾ ਦੁਨੀ ਰਹਿਣੀ ਹੈ ਨਾ ਦੀਨ ਦਾ ਹੀ ਸਾਥ ਮਿਲਣਾ। ਇਸ ਕਰਕੇ ਸਾਡੇ ਕੋਲ ਦੀਨ ਵੀ ਹੋਵੇ, ਸਾਡਾ ਦੁਨੀ ਵਿੱਚ ਆਇਆ ਸਫਲ ਹੋ ਜਾਏ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣੇ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਦੇਸ਼ ਵਿਦੇਸ਼ ਵਿੱਚ ਬੈਠੀਆਂ ਗੁਰੂ ਕੀਆਂ ਸੰਗਤਾਂ, ਬਾਣੀ ਨਾਲ ਪਿਆਰ ਕਰਨ ਵਾਲੀਆਂ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਨਿਮਾਣਾ ਜਿਹਾ ਯਤਨ ਹੈ ਰੋਜ਼ 8:30 ਵਜੇ ਤੋਂ ਲੈ ਕੇ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੇ ਵਿਚਾਰ ਲਗਭਗ 9:15 ਵਜੇ ਤੱਕ ਕਰਨ ਦੀ ਨਿਮਾਣੀ ਕੋਸ਼ਿਸ਼ ਕਰੀਦੀ। ਆਪ ਵੀ ਜੁੜਨਾ ਅਤੇ ਦੂਜਿਆਂ ਨੂੰ ਵੀ ਜੋੜੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।